ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਅੰਦਰ ਹਾਜ਼ਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ ਤਿਨ੍ਹਾਂ ਦੇ ਪਾਵਨ ਬਚਨ ਨੇ ਉਨ੍ਹਾਂ ਨੇ ਬੜਾ ਪਿਆਰਾ ਬਚਨ ਸਾਡੀ ਝੋਲੀ ਦੇ ਵਿੱਚ ਪਾਇਆ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਆਪਣੇ ਜੀਵਨ ਦੇ ਵਿੱਚ ਸਾਰੀ ਜ਼ਿੰਦਗੀ ਕਈ ਤਰੀਕਿਆਂ ਦੇ ਕੰਮ ਕਾਰ ਸਿੱਖਦੇ, ਆਪਣੇ ਪਰਿਵਾਰ ਦੇ ਨਿਰਵਾਹ ਦੇ ਵਾਸਤੇ ਰੁਜ਼ਗਾਰ ਦੇ ਵਾਸਤੇ ਮਨੁੱਖ ਕਈ ਤਰੀਕਿਆਂ ਦੇ ਨਾਲ ਕੰਮ ਕਾਜ ਸਿੱਖਦੇ ਤੇ ਭਾਈ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਹਰੇਕ ਕੰਮ ਦੇ ਤੁਹਾਨੂੰ ਬਹੁਤ ਉਸਤਾਦ ਮਿਲ ਜਾਣਗੇ। ਸੰਸਾਰ ਦਾ ਕੋਈ ਵੀ ਕਰਮ ਸਿੱਖਣਾ ਹੋਵੇ ਉਸ ਕੰਮ ਦੇ ਉਸਤਾਦਾਂ ਦੀ ਗਿਣਤੀ ਬਹੁਤ ਹੁੰਦੀ ਹੈ, ਹਰ ਕੰਮ ਦੇ ਉਸਤਾਦ ਮਿਲ ਜਾਂਦੇ ਨੇ, ਪਰ ਜਿਹੜਾ ਪੂਰਾ ਗੁਰੂ ਹੈ ਉਹ ਦੁਰਲੱਭ ਹੈ। ਬਹੁਤ ਵੱਡੇ ਭਾਗ ਹੋਣ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਦਾ ਇੱਕ ਵਚਨ ਹੈ ਜੀ, ਮੁਰਸ਼ਦ ਹਰ ਚੀਜ਼ ਮੀ ਬਾਸ਼ਦ ਬਸੇ, ਮੁਰਸ਼ਦ ਕਾਮਲ ਕੁਜਾ ਯਾਵਦ ਕਸੇ। ਜਿਹੜਾ ਪੂਰਾ ਗੁਰੂ ਹੈ ਉਹ ਕਹਿੰਦੇ ਬਹੁਤ ਦੁਰਲੱਭ ਹੈ। ਤੇ ਪੂਰਾ ਗੁਰੂ ਕਰਦਾ ਕੀ ਹੈ? ਭਾਈ ਨੰਦ ਲਾਲ ਜੀ ਨੇ ਬਚਨ ਕੀਤਾ, ਕਹਿੰਦੇ ਮੁਰਸ਼ਦ ਕਾਮਲ ਇਲਾਜੇ ਦਿਲ ਕੁਨਦ। ਜਿਹੜਾ ਪੂਰਾ ਗੁਰੂ ਹੈ ਉਹ ਸਾਡੇ ਮਨ ਦਾ ਇਲਾਜ ਕਰਦਾ। ਤੇ ਗੁਰੂ ਦੇ ਅੰਦਰ ਇੰਨੀ ਤਾਕਤ ਹੈ ਕਿ ਜਿਹੜੇ ਸਾਡੇ ਅੰਦਰ ਵਿਕਾਰ ਬੈਠੇ ਹੋਏ ਨੇ ਉਹਨਾਂ ਵਿਕਾਰਾਂ ਨੂੰ ਸੰਜਮ ਦੇ ਵਿੱਚ ਲਿਆ ਕੇ ਮਨੁੱਖ ਦੇ ਮਨ ਨੂੰ ਵਿਕਾਰਾਂ ਦੇ ਨਾਲੋਂ ਜ਼ਿਆਦਾ ਬਲਵਾਨ ਕਰ ਦਿੰਦੇ। ਈ ਮੁਰਾਦੇ ਦਿਲ ਬਾ ਦਿਲ ਹਾਸਲ ਕੁਨਦ। ਜਦੋਂ ਅਸੀਂ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਜਾਪ ਸਰਵਣ ਕਰੀਏ, ਕਥਾ ਸਰਵਣ ਕਰੀਏ, ਕੀਰਤਨ ਸਰਵਣ ਕਰੀਏ, ਸੱਚ ਜਾਣਿਓ ਸਾਡੇ ਬਹੁਤ ਵੱਡੇ ਭਾਗ ਤੇ ਆਪ ਸਭ ਸੰਗਤ ਨੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਮੁਕੱਦਸ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਦਰਸ਼ਨ ਇਸ਼ਨਾਨ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਤਿੰਨਾਂ ਦੀ ਰਸਨਾ ਤੋਂ ਸਤਿਗੁਰੂ ਜੀ ਦੇ ਅੱਜ ਦੇ ਪਾਵਨ ਮੁੱਖ ਵਾਕ ਦੇ ਬਚਨ ਆਪ ਜੀ ਨੇ ਸਰਵਣ ਕੀਤੇ। ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਬੇਅੰਤ ਗੁਰੂ ਦੀਆਂ ਸੰਗਤਾਂ PTC ਚੈਨਲ ਔਰ ਇੰਟਰਨੈਟ ਦੇ ਜ਼ਰੀਏ ਸਤਿਗੁਰੂ ਜੀ ਦੀ ਪਾਵਨ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਯਤਨਸ਼ੀਲ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਵਿਚਾਰ ਨੂੰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦਾ ਪਾਵਨ ਮੁੱਖ ਵਾਕ ਜੋ ਆਪ ਜੀ ਨੇ ਸਰਵਣ ਕੀਤਾ ਹੈ, ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਾਵਨ ਬਚਨ ਨੂੰ ਵਡਹੰਸ ਕੀ ਵਾਰ ਵਿੱਚ 11ਵੀਂ ਪੌੜੀ ਦੇ ਅੰਦਰ ਉਚਾਰਨ ਕੀਤਾ ਹੈ। ਸਤਿਗੁਰੂ ਜੀ ਦਾ ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 590 ਦੇ ਉੱਪਰ ਸੁਭਾਏਮਾਨ ਹੈ। ਪੌੜੀ ਤੋਂ ਪਹਿਲਾਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦੋ ਸਲੋਕ ਅੱਜ ਦੇ ਮੁੱਖ ਵਾਕ ਦੇ ਵਿੱਚ ਦਰਜ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿਹੜੇ ਮਨੁੱਖ ਗੁਰੂ ਦੀ ਦੱਸੀ ਕਾਰ ਤੇ ਤੁਰ ਕੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ, ਉਨ੍ਹਾਂ ਦੇ ਵਾਸਤੇ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਸਤਿਕਾਰਯੋਗ ਸ਼ਬਦ ਵਰਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੀਏ ਤੇ ਮਹਾਰਾਜ ਜੀ ਨੇ ਉਨ੍ਹਾਂ ਗੁਰਸਿੱਖਾਂ ਦੇ ਪਰਥਾਈ ਜਨ ਸ਼ਬਦ ਵੀ ਵਰਤਿਆ ਹੈ, ਭਗਤ ਸ਼ਬਦ ਵੀ ਵਰਤਿਆ, ਬ੍ਰਹਮ ਗਿਆਨੀ ਵੀ ਆਖਿਆ, ਖਾਲਸਾ ਵੀ ਆਖਿਆ। ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਉਨ੍ਹਾਂ ਦੇ ਵਾਸਤੇ ਮਹਾਰਾਜ ਜੀ ਨੇ ਸੇਵਕ ਸ਼ਬਦ ਵਰਤਿਆ, ਉਨ੍ਹਾਂ ਦੇ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਆਸ਼ਕ ਸ਼ਬਦ ਵੀ ਵਰਤਿਆ ਹੈ। ਆਪਾਂ ਹੁਣੇ ਆਸਾ ਜੀ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਸੀ, ਇਹ ਕਿੰਨੇ ਹੀ ਆਸ਼ਕੀ ਦੂਜਾ ਲੱਗੈ ਜਾਏ, ਨਾਨਕ ਆਸ਼ਕ ਕਾਂਢੀਐ ਸਦ ਹੀ ਰਹੈ ਸਮਾਏ। ਅੱਜ ਦੇ ਪਾਵਨ ਮੁੱਖ ਵਾਕ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੌੜੀ ਦੇ ਅੰਦਰ ਗੁਰਸਿੱਖਾਂ ਦੀ ਮਹਿਮਾ ਵਡਿਆਈ ਕਰਦੇ ਹੋਏ ਬਚਨ ਸਾਡੀ ਝੋਲੀ ਦੇ ਵਿੱਚ ਪਾਏ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੱਬੀ ਦਰ ਤੇ ਪ੍ਰਵਾਨ ਹੋਏ ਗੁਰਸਿੱਖਾਂ ਦੇ ਵਾਸਤੇ ਭਗਤ ਸ਼ਬਦ ਵਰਤਿਆ। ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ। ਮੇਰੇ ਗੁਰਦੇਵ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਵਾਰ ਆਪਾਂ ਸਰਵਣ ਕੀਤੀ ਹੈ, ਜਿਨ੍ਹਾਂ ਨੇ ਪੌੜੀ ਉਚਾਰਨ ਕੀਤੀ ਹੈ, ਮਹਾਰਾਜ ਜੀ ਦਾ ਇੱਕ ਸ਼ਬਦ ਹੈ ਜਿਹਦੇ ਵਿੱਚ ਉਹਨਾਂ ਨੇ ਗੁਰਸਿੱਖਾਂ ਭਗਤਾਂ ਸੰਤਾਂ ਰੱਬ ਦੇ ਪਿਆਰੇ ਗੁਰਮੁਖਾਂ ਦੀ ਮਹਿਮਾ ਦੇ ਵਿੱਚ ਦੋ ਵਾਰੀ ਧੰਨ ਧੰਨ ਸ਼ਬਦ ਆਖਿਆ। ਧਿਆਨ ਦੇ ਕੇ ਬਚਨ ਸਰਵਣ ਕਰਿਓ। ਮਹਾਰਾਜ ਕਹਿੰਦੇ ਨੇ ਧੰਨ ਧੰਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਉਚਾਰਦੇ ਨੇ, ਮਹਾਰਾਜ ਕਹਿੰਦੇ ਨੇ ਉਹ ਧੰਨਤਾ ਦੇ ਯੋਗ ਨੇ। ਧੰਨ ਧੰਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਤਿਆ। ਜਿਹੜੇ ਰੱਬ ਦੇ ਪਿਆਰੇ ਸੰਤ ਆਪਣੇ ਕੰਨਾਂ ਦੇ ਨਾਲ ਮਾਲਕ ਦੀ ਵਡਿਆਈ ਨੂੰ ਸਰਵਣ ਕਰਦੇ ਨੇ, ਮਹਾਰਾਜ ਕਹਿੰਦੇ ਉਹ ਵੀ ਧੰਨਤਾ ਦੇ ਯੋਗ। ਧੰਨ ਧੰਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ। ਜਿਹੜੇ ਰੱਬ ਦੇ ਪਿਆਰੇ ਸਾਧੂ ਪੁਰਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਕੀਰਤਨ ਨੂੰ ਸਰਵਣ ਕਰਦੇ ਨੇ, ਮਹਾਰਾਜ ਕਹਿੰਦੇ ਉਹ ਵੀ ਧੰਨਤਾ ਦੇ ਯੋਗ। ਧੰਨ ਧੰਨ ਭਾਗ ਤਿੰਨਾ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ। ਜਿਹੜੇ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ ਤੇ ਜਿਹੜਾ ਮਨ ਕਿਸੇ ਦੇ ਕਾਬੂ ਦੇ ਵਿੱਚ ਨਹੀਂ ਆਉਂਦਾ ਉਸ ਮਨ ਦੇ ਉੱਤੇ ਫਤਿਹ ਪ੍ਰਾਪਤ ਕਰਨ ਲਈ। ਕੁਰਾਨ ਸ਼ਰੀਫ ਦੇ ਵਿੱਚ ਇੱਕ ਸ਼ਬਦ ਲਿਖਿਆ ਜੀ, ਲਾ ਤੱਤਾ ਬੇ ਖੁਤਵਾਤ ਸ਼ੈਤਾਨ, ਕਿ ਜਿਹੜਾ ਬੰਦੇ ਦਾ ਮਨ ਹੈ ਉਹ ਸ਼ੈਤਾਨ ਹੈ, ਮਨੁੱਖ ਨੂੰ ਬੁਰਾਈ ਦੇ ਪਿੱਛੇ ਤੋਰਦਾ ਹੈ ਤੇ ਗੁਰੂ ਜਿਹੜਾ ਹੈ ਜਦੋਂ ਆਪਾਂ ਉਹਦੀ ਸ਼ਰਨ ਵਿੱਚ ਆਉਂਦੇ ਹਾਂ ਉਹ ਮਨ ਨੂੰ ਸਾਡੇ ਕਾਬੂ ਦੇ ਵਿੱਚ ਲਿਆ ਦਿੰਦੇ। ਮਹਾਰਾਜ ਕਹਿੰਦੇ ਨੇ ਉਹ ਗੁਰਮੁਖ ਧੰਨਤਾ ਦੇ ਯੋਗ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਆਪਣੇ ਮਨ ਨੂੰ ਕਾਬੂ ਦੇ ਵਿੱਚ ਕਰ ਲਿਆ ਤੇ ਅਖੀਰ ਤੇ ਮੇਰੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤੇ। ਗੁਰਸਿੱਖਾਂ ਦੇ ਭਾਗ ਸਭ ਤੋਂ ਵੱਡੇ ਨੇ, ਜਿਹੜੇ ਗੁਰੂ ਦੀ ਪਾਵਨ ਗੋਦ ਵਿੱਚ ਆਉਂਦੇ ਨੇ, ਜਿਹੜੇ ਗੁਰੂ ਦੇ ਚਰਨਾਂ ਤੇ ਨਤਮਸਤਕ ਹੁੰਦੇ ਨੇ, ਜਿਹੜੇ ਮਨ ਕਰਕੇ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਦੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਪਾਵਨ ਸਲੋਕ ਹੈ, ਸਲੋਕ ਨੂੰ ਬੜੇ ਪਿਆਰ ਦੇ ਨਾਲ ਆਪਾਂ ਸਰਵਣ ਕਰੀਏ ਜੀ।
ਭਗਤ ਜਨਾ ਕਉ ਆਪ ਉਠਾ ਮੇਰਾ ਪਿਆਰਾ, ਆਪੇ ਲੈ ਅਨ ਜਨ ਲਾਏ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰਦੇ ਨੇ ਕਿ ਮੇਰਾ ਅਕਾਲ ਪੁਰਖ ਵਾਹਿਗੁਰੂ ਜਦੋਂ ਕਿਸੇ ਭਗਤ ਦੇ ਉੱਤੇ ਤੁੱਠ ਪੈਂਦਾ, ਪ੍ਰਸੰਨ ਹੁੰਦਾ, ਉਸ ਭਗਤ ਨੂੰ ਉਹ ਆਪਣੇ ਵਿੱਚ ਮਿਲਾ ਲੈਂਦਾ। ਗੁਰਮੁਖੋ, ਦਾਵਾ ਅਸੀਂ ਭਗਤੀ ਦਾ ਬਹੁਤ ਕਰਦੇ ਹਾਂ, ਪਰ ਉਹ ਕਿਹੜੇ ਭਗਤ ਨੇ ਜਿਨ੍ਹਾਂ ਨੂੰ ਮਹਾਰਾਜ ਜੀ ਆਪਣੇ ਵਿੱਚ ਮਿਲਾ ਲੈਂਦੇ ਨੇ, ਜਿਹੜੇ ਅਕਾਲ ਪੁਰਖ ਦਾ ਸਰੂਪ ਬਣ ਜਾਂਦੇ ਨੇ, ਜਿਹੜੇ ਗੁਰੂ ਦਾ ਰੂਪ ਬਣ ਜਾਂਦੇ ਨੇ? ਮਹਾਰਾਜ ਜੀ ਨੇ ਆਖਿਆ ਉਹਨਾਂ ਭਗਤਾਂ ਦੇ ਅੰਦਰ ਕੁਝ ਖਾਸ ਗੁਣ ਹੋਣੇ ਚਾਹੀਦੇ ਨੇ। ਭਗਤ ਸ਼ਬਦ ਤਿੰਨਾਂ ਅੱਖਰਾਂ ਦਾ ਸੁਮੇਲ ਹੈ, ਭੱਬੇ ਤੇ ਭਾਵਨਾ, ਗੱਗੇ ਤੇ ਗਿਆਨ ਤੇ ਤੱਤੇ ਤੇ ਤਿਆਗ। ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਪਿਆਰ ਪੈਦਾ ਹੋ ਗਿਆ, ਸ਼ਰਧਾ ਪੈਦਾ ਹੋ ਗਈ, ਸਮਝ ਲਓ ਉਹਨੇ ਭਗਤੀ ਦੇ ਪਹਿਲੇ ਪੜਾਅ ਨੂੰ ਹਾਸਲ ਕਰ ਲਿਆ। ਫਿਰ ਮਹਾਰਾਜ ਕਹਿੰਦੇ ਨੇ ਜਿਹਦੇ ਅੰਦਰ ਗਿਆਨ ਆ ਗਿਆ, ਜਿਹਦੀ ਰੱਬ ਦੇ ਨਾਲ ਜਾਣ ਪਹਿਚਾਣ ਹੋ ਗਈ, ਸਮਝ ਲਓ ਉਹਨੇ ਭਗਤੀ ਦਾ ਦੂਸਰਾ ਪੜਾਅ ਪ੍ਰਾਪਤ ਕਰ ਲਿਆ। ਤੀਸਰਾ ਬਚਨ ਮਹਾਰਾਜ ਕਹਿੰਦੇ ਨੇ ਜਿਸ ਅੰਦਰ ਤਿਆਗ ਦੀ ਭਾਵਨਾ ਆ ਗਈ। ਸੰਸਾਰ ਦੀ ਭਾਵਨਾ ਕੀ ਹੈ? ਵੀ ਸਾਰਾ ਕੁਝ ਇੱਕ ਬੰਦਾ ਚਾਹੁੰਦਾ ਮੇਰੇ ਕੋਲ ਹੀ ਹੋਵੇ, ਲੇਕਿਨ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਅੰਦਰ ਤਿਆਗ ਵਾਲੀ ਬਿਰਤੀ ਬਣ ਜਾਂਦੀ ਹੈ। ਉਹ ਮਾਇਆ ਦਾ ਤਿਆਗ ਕਰਦੇ ਨੇ, ਵਿਕਾਰਾਂ ਦਾ ਤਿਆਗ ਕਰਦੇ ਨੇ, ਬੁਰਾਈਆਂ ਦਾ ਔਗਣਾਂ ਦਾ ਤਿਆਗ ਕਰਕੇ ਚੱਲਦੇ ਨੇ। ਜਦੋਂ ਇਹ ਤਿੰਨ ਗੁਣ ਕਿਸੇ ਵਿੱਚ ਆ ਗਏ, ਉਹ ਭਗਤ ਬਣ ਗਿਆ। ਤੇ ਮਹਾਰਾਜ ਜੀ ਨੇ ਫਿਰ ਭਗਤ ਦੀ ਡੈਫੀਨੇਸ਼ਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਖਸ਼ਿਸ਼ ਕੀਤੀ। ਮਾਣ ਹੁੰਦੇ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਈ। ਜਿਸ ਬੰਦੇ ਦਾ ਕੋਈ ਮਾਣ ਸਨਮਾਨ ਨਹੀਂ, ਜੇ ਉਹ ਬੰਦਾ ਗੁਰਮੁਖੋ ਆਪਣੇ ਆਪ ਨੂੰ ਨਿਮਾਣਾ ਕਹਿ ਦੇਵੇ ਤੇ ਗੱਲ ਨਹੀਂ ਬਣਦੀ, ਜੇ ਕਿਸੇ ਕੋਲ ਤਾਕਤ ਹੋਵੇ ਤੇ ਨਿਮਾਣਾ ਬਣ ਕੇ ਰਹੇ ਫਿਰ ਗੱਲ ਬਣਦੀ ਹੈ। ਮਤ ਹੁੰਦੀ ਹੋਏ ਇਆਣਾ, ਮਹਾਰਾਜ ਕਹਿੰਦੇ ਨੇ ਬੰਦੇ ਦੇ ਅੰਦਰ ਬਹੁਤ ਮਤ ਹੋਵੇ, ਸਿਆਣਾ ਹੋਵੇ, ਸੂਝਵਾਨ ਹੋਵੇ, ਪਰ ਆਪਣੀ ਅਕਲ ਦਾ ਵਿਖਾਵਾ ਨਾ ਕਰੇ, ਇਆਣਾ ਬਣ ਕੇ ਰਹਿਣਾ ਆ ਜਾਵੇ। ਕਿਉਂਕਿ ਗੁਰੂ ਦੇ ਅੱਗੇ ਸਿਆਣਪ ਨਹੀਂ ਚੱਲਦੀ, ਚਤੁਰਾਈ ਨਹੀਂ ਚੱਲਦੀ। ਜਿਹਨੇ ਗੁਰੂ ਦੀ ਪ੍ਰੀਤ ਨੂੰ ਹਾਸਲ ਕਰਨਾ, ਮਹਾਰਾਜ ਕਹਿੰਦੇ ਉਹਨੂੰ ਇਆਣਾ ਬਣਨਾ ਪਵੇਗਾ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰੂ ਗੁਰ ਸਤਗੁਰ ਪਾਂਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਗੁਰੂ ਅੱਗੇ ਇਆਣੇ ਬਣ ਕੇ ਵਿਚਰਾਂਗੇ ਤੇ ਗੁਰੂ ਗੁਰਮੁਖੋ ਸਾਨੂੰ ਨਾਮ ਤੇ ਬਾਣੀ ਦੇ ਨਾਲ ਰੱਬੀ ਸਿਆਣਪ ਬਖਸ਼ ਕੇ ਨਿਹਾਲ ਕਰੇਗਾ। ਤਾਣ ਹੁੰਦੇ ਹੋਏ ਨਿਤਾਣਾ, ਕਿਸੇ ਦੇ ਅੰਦਰ ਜ਼ੋਰ ਹੋਵੇ ਪਰ ਆਪਣੀ ਤਾਕਤ ਦਾ ਕਦੇ ਵਿਖਾਵਾ ਨਾ ਕਰੇ, ਇਹ ਭਗਤ ਦੀ ਦੂਸਰੀ ਨਿਸ਼ਾਨੀ ਹੈ। ਅਣਹੋਣ ਦੇ ਆਪ ਵੰਡਾਏ, ਆਪਣੇ ਕੋਲ ਭਾਵੇਂ ਦੇਣ ਵਾਸਤੇ ਗੁਜ਼ਾਰੇ ਵਾਸਤੇ ਹੀ ਬਹੁਤ ਕੁਝ ਨਾ ਹੋਵੇ, ਗੁਜ਼ਾਰਾ ਹੀ ਮਸਾਂ ਹੋਵੇ, ਪਰ ਥੋੜੇ ਵਿੱਚੋਂ ਵੀ ਥੋੜਾ ਜਿਹੜਾ ਕਿਸੇ ਨੂੰ ਦੇਣ ਦੀ ਸਮਰੱਥਾ ਰੱਖਦਾ, ਭਾਵਨਾ ਰੱਖਦਾ, ਮਹਾਰਾਜ ਕਹਿੰਦੇ ਕੋ ਐਸਾ ਭਗਤ ਸਦਾਈ। ਅਸਲ ਦੇ ਵਿੱਚ ਉਹ ਭਗਤ ਹੈ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਬਣ ਜਾਂਦੇ ਨੇ, ਜਿਨ੍ਹਾਂ ਦਾ ਮਾਲਕ ਜਿਹੜੇ ਪ੍ਰਸੰਨ ਕਰ ਲੈਂਦੇ ਨੇ, ਉਨ੍ਹਾਂ ਦੇ ਅੰਦਰ ਦੀ ਬਿਰਤੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਬਣਦੀ ਹੈ ਵੀ ਉਨ੍ਹਾਂ ਦੇ ਸਾਹਮਣੇ ਕੋਈ ਸੰਸਾਰ ਦੇ ਪਦਾਰਥਾਂ ਦਾ ਢੇਰ ਵੀ ਲਾ ਦੇਵੇ, ਸੱਚ ਜਾਣਿਓ ਕਿਸੇ ਦੀ ਪਰਵਾਹ ਨਹੀਂ ਕਰਦੇ। ਇੱਕ ਬੜੀ ਪਿਆਰੀ ਇਤਿਹਾਸ ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰਦਿਆਂ ਬਗਦਾਦ ਦੀ ਧਰਤੀ ਤੇ ਗਏ। ਉਥੇ ਪੀਰ ਦਸਤਗੀਰ ਵਰਗੇ ਸੱਜਣ ਮੇਰੇ ਪਾਤਸ਼ਾਹ ਦੇ ਮੁਰੀਦ ਬਣੇ। ਇੱਕ ਮੁਸਲਮਾਨ ਸੱਜਣ ਜਿਹੜਾ ਉਸ ਸਮੇਂ ਦਾ ਬੜਾ ਵੱਡਾ ਪੀਰ ਸੀ, ਸ਼ੇਖ ਬਹਿਲੋਲ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਸ਼ਰਧਾਲੂ ਬਣਿਆ। ਸਤਿਗੁਰੂ ਜੀ ਦੀ ਨਦਰੇ ਰਹਿਮਤ ਨੂੰ ਪ੍ਰਾਪਤ ਕਰਕੇ ਗੁਰੂ ਦੇ ਮਾਰਗ ਤੇ ਤੁਰਨ ਦਾ ਪ੍ਰਣ ਕੀਤਾ। ਇੰਨਾ ਬੇਪਰਵਾਹ ਹੋ ਗਿਆ, ਇੰਨੀ ਤਿਆਗ ਦੀ ਬਿਰਤੀ ਆ ਗਈ ਰੱਬੀ ਗਿਆਨ ਦੇ ਨਾਲ, ਇੰਨਾ ਲਬਾਲਬ ਭਰਪੂਰ ਹੋ ਗਿਆ ਜੀ। ਇੱਕ ਦਿਨ ਕਹਿੰਦੇ ਉਹ ਆਪਣੀ ਮਸੀਤ ਦੇ ਬਾਹਰ ਵਾਰ ਮਸੀਤ ਦੀ ਕੰਧ ਨਾਲ ਢੋ ਲਾ ਕੇ ਧੁੱਪ ਸੇਕਦਾ ਪਿਆ ਸੀ। ਸਿਆਲ ਦਾ ਮੌਸਮ ਹੋਵੇ ਧੁੱਪ ਨਿਕਲੇ, ਤੇ ਆਮ ਤੌਰ ਤੇ ਅਸੀਂ ਕੰਧਾਂ ਦੇ ਨਾਲ ਢੋ ਲਾ ਕੇ ਪੁਰਾਣੇ ਜ਼ਮਾਨੇ ਵਿੱਚ ਲੋਕ ਧੁੱਪ ਸੇਕਿਆ ਕਰਦੇ ਸਨ। ਉਸ ਰੱਬ ਦੇ ਪਿਆਰੇ ਨੇ ਮਸੀਤ ਦੀ ਕੰਧ ਦੇ ਨਾਲ ਢੋ ਲਾਈ ਤੇ ਲੱਤਾਂ ਪਸਾਰ ਕੇ ਬੈਠਾ ਹੋਇਆ ਏ। ਰੱਬ ਦੀ ਰਜ਼ਾ ਦੇ ਵਿੱਚ ਪ੍ਰਸੰਨ ਸੁਰਤੀ ਮਾਲਕ ਨਾਲ ਜੋੜ ਕੇ ਸ਼ੇਖ ਬਹਿਲੋਲ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਇਰਾਕ ਦਾ ਬਾਦਸ਼ਾਹ ਉਨ੍ਹਾਂ ਨੂੰ ਮਿਲਣ ਵਾਸਤੇ ਆਇਆ। ਭਗਤਾਂ ਦਾ ਜੀਵਨ ਵੇਖੋ ਜੀ, ਬਾਦਸ਼ਾਹ ਆਣ ਕੇ ਖਲੋਤਾ ਰਿਹਾ, ਸਾਈਂ ਜੀ ਨੂੰ ਬੁਲਾਉਣਾ ਚਾਹਿਆ ਤੇ ਬੋਲੇ ਨਹੀਂ, ਹੱਥ ਜੋੜ ਕੇ ਕਹਿਣ ਲੱਗਾ ਸਾਈਂ ਜੀ ਮੇਰੇ ਲਾਇਕ ਕੋਈ ਸੇਵਾ ਹੋਵੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ, ਤੁਸੀਂ ਜੋ ਮੰਗੋਗੇ ਮੈਂ ਦੇਣ ਵਾਸਤੇ ਤਿਆਰ ਹਾਂ। ਬਹਿਲੋਲ ਜੀ ਕੁਝ ਸਮਾਂ ਤੇ ਚੁੱਪ ਰਹੇ ਤੇ ਅਖੀਰ ਕਹਿਣ ਲੱਗੇ ਬਾਦਸ਼ਾਹ ਜੇ ਸਾਨੂੰ ਕੁਝ ਦੇਣਾ ਤੇ ਇੱਕ ਵਚਨ ਦੇ। ਵਚਨ ਕੀ ਸੀ ਜੀ? ਕਹਿਣ ਲੱਗੇ ਤੇਰੇ ਵਰਗੇ ਬਾਦਸ਼ਾਹ ਸਾਡਾ ਸਮਾਂ ਖਰਾਬ ਕਰਨ ਵਾਸਤੇ ਨਾ ਆਇਆ ਕਰਨ, ਅਸੀਂ ਰੱਬ ਦੀ ਯਾਦ ਵਿੱਚ ਬੈਠੇ ਹਾਂ, ਤੂੰ ਸਾਡਾ ਸਮਾਂ ਖਰਾਬ ਕਰ ਰਹੇ। ਬਾਦਸ਼ਾਹ ਤੇ ਵਾਪਸ ਚਲਾ ਗਿਆ ਤੇ ਜਿਹੜੇ ਮੇਰੇ ਵਰਗੇ ਚੇਲੇ ਬੈਠੇ ਸਨ ਉਹਨਾਂ ਆਖਿਆ ਸਾਈਂ ਲੋਕ ਜੀ ਸਾਡੇ ਇਬਾਦਤ ਖਾਨੇ ਦੀਆਂ ਕੰਧਾਂ ਵੀ ਕਮਜ਼ੋਰ ਹੋ ਗਈਆਂ, ਛੱਤ ਚੋਂਦੀ ਪਈ ਹੈ। ਜੇ ਬਾਦਸ਼ਾਹ ਨੇ ਕਿਹਾ ਸੀ ਤੁਸੀਂ ਉਹਨੂੰ ਕਹਿੰਦੇ ਵੀ ਨਵੀਂ ਮਸੀਤ ਹੀ ਬਣਾ ਦੇ, ਨਵਾਂ ਇਬਾਦਤ ਖਾਨਾ ਬਣਾ ਦੇ। ਤੇ ਬਹਿਲੋਲ ਨੇ ਗੁਰਮੁਖੋ ਇੱਕ ਬੜੀ ਕੰਮ ਦੀ ਗੱਲ ਕਹੀ, ਸਾਡੇ ਸਾਰਿਆਂ ਦੇ ਸਮਝਣ ਯੋਗ ਹੈ। ਉਹ ਕਹਿਣ ਲੱਗਾ ਅੱਜ ਬਾਦਸ਼ਾਹ ਆਇਆ ਸੀ ਤੇ ਮੈਂ ਬੇਪਰਵਾਹ ਬੈਠਾ ਸਾਂ, ਜੇ ਬਾਦਸ਼ਾਹ ਦੇ ਕੋਲੋਂ ਚਾਰ ਕੌਡੀਆਂ ਲੈ ਕੇ ਮਸੀਤ ਬਣਾ ਲੈਂਦਾ ਜਦੋਂ ਦੂਸਰੀ ਵਾਰ ਬਾਦਸ਼ਾਹ ਆਉਂਦਾ ਤੇ ਮੈਨੂੰ ਖਲੋ ਕੇ ਸਵਾਗਤ ਕਰਨਾ ਪੈਣਾ ਸੀ। ਉਹਨੇ ਆਖਿਆ ਜਿਹੜੇ ਹੱਥ ਪਸਾਰ ਕੇ ਮੰਗਣਾ ਸ਼ੁਰੂ ਕਰ ਦੇਣ ਉਹ ਲੋਕ ਲੱਤਾਂ ਪਸਾਰ ਕੇ ਬੈਠਣ ਦੀ ਜ਼ਰੂਰਤ ਨਹੀਂ ਕਰ ਸਕਦੇ। ਤੇ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਰੱਬ ਦੇ ਪਿਆਰ ਵਿੱਚ ਮਹਾਰਾਜ ਕਹਿੰਦੇ ਨੇ ਹਰ ਭਗਤਾਂ ਕਾ ਮੇਲੀ ਸਰਬੱਤ ਸੌ ਮਿਸਲ ਜਨ ਟੰਗ ਧਰ। ਰੱਬ ਦੇ ਪਿਆਰੇ ਬਿਲਕੁਲ ਬੇਪਰਵਾਹ ਹੋ ਕੇ ਲੱਤਾਂ ਤੇ ਲੱਤਾਂ ਰੱਖ ਕੇ ਆਰਾਮ ਕਰਦੇ ਨੇ, ਕਿਸੇ ਦੀ ਪਰਵਾਹ ਨਹੀਂ। ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਮਹਾਰਾਜ ਕਹਿੰਦੇ ਨੇ ਜਿਹੜੇ ਭਗਤ ਇਨ੍ਹਾਂ ਜੀਵਨ ਦੀਆਂ ਖੂਬੀਆਂ ਨੂੰ ਧਾਰਨ ਕਰ ਲੈਂਦੇ ਨੇ, ਬੇਪਰਵਾਹ ਹੋ ਗਏ, ਤਿਆਗੀ ਹੋ ਗਏ, ਗਿਆਨੀ ਹੋ ਗਏ, ਭਾਵਨਾ ਵਾਲੇ ਹੋ ਗਏ, ਉਨ੍ਹਾਂ ਨੂੰ ਮਾਲਕ ਜੀ ਪ੍ਰਸੰਨ ਹੋ ਕੇ ਤਰੁੱਠ ਕੇ ਆਪਣੇ ਵਿੱਚ ਮਿਲਾ ਲੈਂਦੇ ਹਨ ਜੀ।
ਪਾਤ ਸਾਹੂ ਭਗਤ ਜਨਾ ਕਉ ਦਿੱਤੀਅਨ ਸਿਰ ਸ਼ਬਦ ਸੱਚਾ ਹਰ ਬਣਾਏ।
ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੇ ਸਿਰ ਦੇ ਉੱਤੇ ਛਤਰ ਝੁਲਾ ਦਿੰਦੇ। ਵੱਡੀਆਂ ਵੱਡੀਆਂ ਦੀਨ ਦੁਨੀਆਂ ਦੀਆਂ ਪਾਤਸ਼ਾਹੀਆਂ ਆਪਣੇ ਭਗਤਾਂ ਦੀ ਝੋਲੀ ਵਿੱਚ ਮਾਲਕ ਪਾ ਦਿੰਦੇ। ਭਗਤ ਰਵਿਦਾਸ ਜੀ ਦਾ ਪਿਆਰਾ ਬਚਨ ਜੀ ਵੇਖੋ, ਇੱਕ ਨੀਚ ਘਰਾਣੇ ਵਿੱਚ ਪੈਦਾ ਹੋਏ, ਵਕਤ ਦੇ ਲੋਕਾਂ ਨੇ ਬੜਾ ਦੁਰਕਾਰਿਆ, ਪਰ ਜਦੋਂ ਬੰਦਗੀ ਕਰਕੇ ਰੱਬ ਦੇ ਦਰ ਤੇ ਪ੍ਰਵਾਨ ਚੜੇ ਤੇ ਗੁਰਮੁਖੋ ਸੰਸਾਰ ਦੇ ਵਿੱਚ ਉਨ੍ਹਾਂ ਦੇ ਨਾਮ ਦੀ ਜੈ ਜੈਕਾਰ ਹੋਈ ਤੇ ਭਗਤ ਸਾਹਿਬਾਨ ਨੇ ਆਪਣੀ ਪਾਵਨ ਬਾਣੀ ਵਿੱਚ ਆਖਿਆ, ਉਹ ਦੁਨੀਆਂ ਦੇ ਲੋਕੋ, ਭਾਵੇਂ ਸੰਸਾਰ ਦੇ ਵਿੱਚ ਕੋਈ ਬਹੁਤ ਵੱਡਾ ਰਾਜਾ ਹੋਵੇ, ਭਾਵੇਂ ਕੋਈ ਬਹੁਤ ਵੱਡਾ ਸੂਰਮਾ ਹੋਵੇ, ਭਾਵੇਂ ਕੋਈ ਬਹੁਤ ਵੱਡਾ ਵਿਦਵਾਨ ਹੋਵੇ, ਪਰ ਜਿੰਨਾ ਮਾਣ ਸਨਮਾਨ ਰੱਬ ਦੀ ਦਰਗਾਹ ਤੋਂ ਤੇ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਭਗਤ ਨੂੰ ਮਿਲਦਾ ਉਹਦੀ ਬਰਾਬਰੀ ਕੋਈ ਦੂਸਰਾ ਨਹੀਂ ਜ਼ਿਕਰ ਸਕਦਾ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਜੈਸੇ ਪੁਰੈਨ ਪਾਤ ਰਹਿ ਜਲ ਸਮੀਪ ਭਨ ਰਵਿਦਾਸ ਜਨਮੇ ਜਗ ਹੋਏ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਪਾਤਸ਼ਾਹੀਆਂ ਬਖਸ਼ਦੇ, ਦੀਨ ਦੁਨੀਆਂ ਦੇ ਛਤਰ ਉਨ੍ਹਾਂ ਦੇ ਸਿਰ ਤੇ ਝੁਲਾਉਂਦੇ। ਭਗਤ ਰਵਿਦਾਸ ਜੀ ਦੇ ਉੱਤੇ ਜਦੋਂ ਅਕਾਲ ਪੁਰਖ ਦੀ ਕਿਰਪਾ ਹੋਈ ਤੇ ਗੁਰਮੁਖੋ ਉਨ੍ਹਾਂ ਨੇ ਫਿਰ ਬਾਣੀ ਦੇ ਵਿੱਚ ਇੱਕ ਸ਼ਬਦ ਉਚਾਰਿਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੇ, ਜਾ ਕੀ ਸ਼ੋਤ ਜਗਤ ਕਉ ਲਾਗੇ, ਤਾਂ ਪਰ ਤੁਹੀ ਧਰੈ ਨੀਚੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਮੇਰਾ ਮਾਲਕ ਏਡੀ ਤਾਕਤ ਵਾਲਾ ਹੈ ਜਿਹੜਾ ਨੀਵਿਆਂ ਨੂੰ ਉੱਚੇ ਬਣਾ ਦਿੰਦਾ ਹੈ। ਇੱਕ ਮੈਂ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹਨੇ ਬੜਾ ਸੋਹਣਾ ਸ਼ਬਦ ਲਿਖਿਆ, ਉਹ ਕਹਿੰਦਾ ਭਗਤ ਰਵਿਦਾਸ ਜੀ ਨੇ ਤੇ ਗੋਬਿੰਦ ਸ਼ਬਦ ਵਰਤਿਆ ਸੀ ਅਕਾਲ ਪੁਰਖ ਵਾਹਿਗੁਰੂ ਦੇ ਵਾਸਤੇ, ਪਰ ਭਗਤ ਰਵਿਦਾਸ ਜੀ ਸਰੀਰਕ ਤੌਰ ਤੇ ਸੰਸਾਰ ਤੋਂ ਚਲੇ ਗਏ, ਉਨ੍ਹਾਂ ਦੇ ਜਾਣ ਤੋਂ ਬਾਅਦ ਕੁਝ ਸਦੀਆਂ ਬਤੀਤ ਹੋਈਆਂ, ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ। ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਦੀ ਦਾਸ ਸਤਿਗੁਰੂ ਨੂੰ ਪ੍ਰਾਪਤ ਹੋਈ ਤੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ ਤੇ ਬਚਨ ਕੀਤਾ, ਜਿਨ ਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਜਿਨ੍ਹਾਂ ਦਾ ਸੰਸਾਰ ਦੇ ਉੱਤੇ ਕੋਈ ਮਾਣ ਨਹੀਂ, ਮੈਂ ਉਨ੍ਹਾਂ ਦੇ ਸਿਰ ਤੇ ਛਤਰ ਝੁਲਾ ਦਿਆਂਗਾ, ਉਨ੍ਹਾਂ ਨੂੰ ਤਖਤਾਂ ਤਾਜਾਂ ਦੇ ਮਾਲਕ ਬਣਾ ਦਿਆਂਗਾ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਤਖਤਾਂ ਤਾਜਾਂ ਦਾ ਮਾਲਕ ਬਣਾਉਂਦਾ, ਦੀਨ ਦੁਨੀਆਂ ਦੇ ਛਤਰ ਆਪਣੇ ਭਗਤਾਂ ਦੇ ਸਿਰ ਦੇ ਉੱਤੇ ਝੁਲਾ ਦਿੰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਸਥਾਨ ਤੇ ਆਪਾਂ ਜੁੜ ਕੇ ਬੈਠੇ ਹਾਂ ਜੀ। ਕੋਈ ਸਮਾਂ ਸੀ ਮੇਰੇ ਪਾਤਸ਼ਾਹ ਜੀ ਨੇ ਯਤੀਮੀ ਦੀ ਹਾਲਤ ਵਿੱਚ ਆਪਣਾ ਜੀਵਨ ਗੁਜ਼ਾਰਿਆ, ਲੇਕਿਨ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਦਰ ਕਰ ਸਤਿਗੁਰੂ ਤੇ ਪ੍ਰਸੰਨ ਹੋਇਆ ਤੇ ਮਹਾਰਾਜ ਦੇ ਸੀਸ ਦੇ ਉੱਤੇ ਫਿਰ ਦੀਨ ਦੁਨੀਆਂ ਦਾ ਛਤਰ ਚੁੱਲਿਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਥਾਏ ਭਾਈ ਨੰਦ ਲਾਲ ਜੀ ਨੇ ਬਚਨ ਕਹੇ, ਹਮ ਅਜ ਸਲਤਨਤ ਹਮ ਅਜ ਫੁਕਰਸ਼ ਨਿਸ਼ਾ ਗਿਰਾ ਮਾਇਆ ਤਰ ਅਫਸਰ ਅਫਸਰਾ। ਇਹਦਾ ਭਾਵ ਇਹ ਹੈ ਜੀ ਕਿ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਰਾਜ ਵੀ ਹੈ, ਯੋਗ ਵੀ ਹੈ, ਦੁਨੀਆਂ ਦੇ ਬਾਦਸ਼ਾਹ ਕੇਵਲ ਧਰਤੀ ਦੇ ਕਿਸੇ ਟੁਕੜੇ ਤੇ ਰਾਜ ਕਰਦੇ ਨੇ, ਲੇਕਿਨ ਗੁਰੂ ਰਾਮਦਾਸ ਮਹਾਰਾਜ ਜੀ ਦੋ ਜਹਾਨਾਂ ਦੇ ਬਾਦਸ਼ਾਹ ਹਨ। ਇਹ ਬਚਨ ਭਾਈ ਨੰਦ ਲਾਲ ਜੀ ਨੇ ਕੀਤਾ। ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੇ ਸਿਰ ਦੇ ਉੱਤੇ ਛੱਤਰ ਝੁਲਾ ਦਿੰਦਾ ਹੈ, ਉਹਨਾਂ ਨੂੰ ਬਾਦਸ਼ਾਹੀ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਜੀ।
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ।
ਸਤਿਗੁਰੂ ਦੇ ਪਿੱਛੇ ਤੁਰ ਕੇ ਜੋ ਗੁਰ ਕਹੈ ਸੋਈ ਪਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਇਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨ ਦੇ ਅਨੁਸਾਰੀ ਬਣ ਕੇ ਜਿਹੜੇ ਰੱਬ ਦੇ ਭਗਤ ਨੇ ਉਹ ਸਦਾ ਵਾਸਤੇ ਸੁਖੀ ਹੋ ਜਾਂਦੇ ਹਨ। ਉਨ੍ਹਾਂ ਦਾ ਜੀਵਨ ਮਹਾਰਾਜ ਕਹਿੰਦੇ ਵਿਕਾਰਾਂ ਤੋਂ ਰਹਿਤ ਹੋ ਕੇ ਨਿਰਮਲ ਹੋ ਜਾਂਦਾ ਹੈ ਜੀ।
ਰਾਜੇ ਕੋਈ ਨਾ ਆਖੀਆ ਹੈ ਫਿਰ ਮਰਾ ਫਿਰ ਜੁਨੀ ਪਾਹੇ।
ਮਹਾਰਾਜ ਕਹਿੰਦੇ ਨੇ, ਸੰਸਾਰ ਦੇ ਲੋਕ ਦੁਨਿਆਵੀ ਰਾਜਿਆਂ ਦੇ ਬਹੁਤ ਸੋਹਲੇ ਗਾਉਂਦੇ ਨੇ, ਪਰ ਅਸਲ ਦੇ ਵਿੱਚ ਉਹ ਰਾਜੇ ਨੇ ਜਿਹੜੇ ਆਪਣੇ ਜੀਵਨ ਦੇ ਦੌਰਾਨ ਜ਼ਮੀਨ ਦੇ ਕਿਸੇ ਟੁਕੜੇ ਦੀ ਖਾਤਰ, ਕਿਸੇ ਧਨ ਦੌਲਤ ਪਦਾਰਥ ਦੀ ਖਾਤਰ ਇੱਕ ਦੂਜੇ ਨਾਲ ਲੜਦੇ ਰਹਿਣ ਤੇ ਮਰ ਮਰ ਕੇ ਜੰਮਦੇ ਰਹਿਣ, ਉਹ ਰਾਜੇ ਨਹੀਂ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਬਚਨ ਹੈ ਸਲੋਕ ਸਹਿਸਕ੍ਰਿਤੀ ਪਾਵਨ ਬਾਣੀ ਦੇ ਵਿੱਚ, ਦਾਨੰ ਪਰਾਪੂਰ ਬੇਣ ਭੁਚੰਤੇ ਮਹੀਪਤੇ ਵਿਪਰੀਤ ਬੁੱਧਿਅੰਗ ਮਾਰਤ ਲੋਕ ਹੈ ਨਾਨਕ ਚਰੰਕਾਲ ਦੁੱਖ ਭੋਗਤੇ। ਪਿਛਲੇ ਕਰਮਾਂ ਦੇ ਕਿਸੇ ਚੰਗੇ ਸੰਸਕਾਰ ਦੇ ਨਾਲ ਮਨੁੱਖ ਨੂੰ ਰਾਜ ਭਾਗ ਮਿਲਦਾ ਤੇ ਤਪੋ ਰਾਜ ਤੇ ਰਾਜੋ ਨਰਕ ਵਾਲੀ ਗੱਲ ਉਦੋਂ ਬਣਦੀ ਹੈ ਜਦੋਂ ਰਾਜੇ ਬਣ ਕੇ ਸੰਸਾਰ ਦੇ ਲੋਕ ਜ਼ੁਲਮ ਕਰਦੇ ਨੇ। ਭਾਗਾਂ ਵਾਲੇ ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਿਓ, ਇੱਥੇ ਬਾਦਸ਼ਾਹ ਔਰੰਗਜ਼ੇਬ ਵਰਗੇ ਆਏ ਜਿਹੜੇ 50 ਸਾਲ ਦੇ ਕਰੀਬ ਰਾਜ ਕਰਕੇ ਗਏ, ਸੰਸਾਰ ਦੇ ਵਿੱਚ ਉਨ੍ਹਾਂ ਦਾ ਨਾਮ ਕੋਈ ਸਤਿਕਾਰ ਦੇ ਨਾਲ ਨਹੀਂ ਲੈਂਦਾ ਤੇ ਦੀਨ ਦੁਨੀਆਂ ਦੇ ਮਾਲਕ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਭਾਵੇਂ ਵਕਤ ਦੇ ਬਾਦਸ਼ਾਹ ਨੇ ਉਨ੍ਹਾਂ ਦੇ ਪੁੱਤਰ ਸ਼ਹੀਦ ਕਰ ਦਿੱਤੇ, ਮਾਂ ਸ਼ਹੀਦ ਕਰ ਦਿੱਤੀ, ਬਾਪ ਸ਼ਹੀਦ ਕਰ ਦਿੱਤਾ, ਜਾਨ ਤੋਂ ਪਿਆਰੇ ਸਿੱਖ ਸ਼ਹੀਦ ਕਰ ਦਿੱਤੇ, ਪਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਤੇ ਉਨ੍ਹਾਂ ਦੇ ਪੰਥ ਦਾ ਨਾਮ ਜੁਗੋ ਜੁਗ ਅਟਲ ਹੈ। ਦੁਨੀਆਂ ਦੇ ਰਾਜਿਆਂ ਨੂੰ ਮਹਾਰਾਜ ਕਹਿੰਦੇ ਲੋਕ ਵਡਿਆਈਆਂ ਦਿੰਦੇ ਨੇ, ਉਨ੍ਹਾਂ ਦੇ ਸੋਹਲੇ ਗਾਉਂਦੇ ਨੇ, ਪਰ ਜੇ ਬਾਬੇ ਨਾਨਕ ਦੇ ਘਰ ਦੀ ਗੱਲ ਕਰੀਏ ਗੁਰਮੁਖੋ, ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਰਾਜ ਚਲਾਇਆ, ਨਾਨਕ ਰਾਜ ਚਲਾਇਆ ਸੱਚ ਕੋਟ 97 ਨੀਮ ਦੇ, ਉਸ ਰਾਜ ਦੀ ਜਿਹੜੀ ਸ਼ੋਭਾ ਹੈ ਨਾ ਉਹ ਦੁਨੀਆਂ ਦੇ ਕਿਸੇ ਦੂਸਰੇ ਦਰਬਾਰ ਦੇ ਵਿੱਚ ਨਹੀਂ। ਇੱਕ ਪੰਜਾਬੀ ਦਾ ਬੜਾ ਪਿਆਰਾ ਕਵੀ ਹੈ ਬਾਬੂ ਫਿਰੋਜ਼ਦੀਨ ਸ਼ਰਫ, ਉਹਨੇ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਨੂੰ ਆਪਣੀ ਸੁਰਤ ਨਾਲ ਨਿਹਾਰਿਆ ਤੇ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਉਹ ਕੀ ਵੇਖਦਾ ਹੈ ਵੀ ਦੁਨੀਆਂ ਦੇ ਬਾਦਸ਼ਾਹਾਂ ਦੇ ਕੋਲ ਤੇ ਕੋਈ 2-4 ਚੀਜ਼ਾਂ ਹੋਣਗੀਆਂ, ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਬਹਾਦਰੀ ਵੀ ਬੈਠੀ ਹੈ, ਮਹਾਰਾਜ ਦੇ ਦਰਬਾਰ ਦੇ ਵਿੱਚ ਹਕੂਮਤ ਵੀ ਬੈਠੀ ਹੈ, ਮਾਇਆ ਵੀ ਬੈਠੀ ਹੈ, ਫਕੀਰੀ ਵੀ ਬੈਠੀ ਹੈ, ਇਨਸਾਫ ਵੀ ਬੈਠਾ ਹੈ, ਗਿਆਨ ਵੀ ਬੈਠਾ ਹੈ, ਸੁੰਦਰਤਾ ਵੀ ਬੈਠੀ ਹੈ, ਰਿੱਧੀਆਂ ਸਿੱਧੀਆਂ ਮਹਾਰਾਜ ਦੇ ਦਰ ਤੇ ਦਾਸੀਆਂ ਬਣ ਕੇ ਬੈਠੀਆਂ ਨੇ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਬਾਰੇ ਉਹਨੇ ਲਿਖਿਆ, ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕੁਰਬਾਨੀ ਵੀ ਬੈਠੀ ਹੈ, ਬੁਰਿਆਈ ਦੀ ਦਾਤ ਵੀ ਬੈਠੀ ਹੈ। ਧਿਆਨ ਦੇ ਕੇ ਸੁਣਿਓ ਜਿਹੜੇ ਬਚਨ ਬਾਬੂ ਫਿਰੋਜ਼ਦੀਨ ਸ਼ਰਫ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਬਾਰੇ ਕਹੇ। ਉਹ ਕਹਿੰਦਾ, ਲੱਗਾ ਹੋਇਆ ਸੀਗਾ ਦਰਬਾਰ ਦਸ਼ਮੇਸ਼ ਜੀ ਦਾ, ਵੇਖ ਵੇਖ ਜਿਹਨੂੰ ਕਦੇ ਚਿੱਤ ਨਾ ਰਜਾਇਆ ਜਾਵੇ, ਇੱਕ ਪਾਸੇ ਬੈਠੀ ਹੋਈ ਬਹਾਦਰੀ ਇਹ ਆਖਦੀ ਸੀ, ਸਵਾ ਸਵਾ ਲੱਖ ਨਾਲ ਕੱਲਾ ਹੀ ਲੜਾਇਆ ਜਾਵੇ। ਬਹਾਦਰੀ ਮਹਾਰਾਜ ਦੇ ਦਰਬਾਰ ਵਿੱਚ ਬੈਠੀ ਆਖਦੀ ਹੈ ਵੀ ਮਹਾਰਾਜ ਸਵਾ ਸਵਾ ਲੱਖ ਦੇ ਨਾਲ ਕੱਲੇ ਕੱਲੇ ਨੂੰ ਲੜਾਇਆ ਜਾਏ, ਇੱਕ ਪਾਸੇ ਬੈਠੀ ਬਹਾਦਰੀ ਇਹ ਆਖਦੀ ਸੀ, ਸਵਾ ਸਵਾ ਲੱਖ ਨਾਲ ਕੱਲਾ ਹੀ ਲੜਾਇਆ ਜਾਏ, ਦੂਜੇ ਪਾਸੇ ਬੈਠੀ ਹਕੂਮਤ ਇੰਜ ਆਖਦੀ ਸੀ, ਨਾਨਕ ਸ਼ਾਹੀ ਸਿੱਕਾ ਸਾਰੇ ਜੱਗ ਤੇ ਚਲਾਇਆ ਜਾਏ। लक्ष्मी ए आखदी सी वैरी नूं जे बाण मारो ओदी चुंझ उत्ते भी तां सोना ही चढ़ाया जावे। फकीरी इंज आखदी सी पैरां च खिताबां ते जगीरां नूं रुलाया जाए। इल्म इंज आखदा सी घोड़ियां दे सेवकां तों डोंगियां कवितां दे अर्थां नूं कराया जाए। अदल अदल दा भाव है इंसाफ। अदल इंज आखदा सी आपणा जे होवे वैरी ओनू भी मसंदा वांगू जिउंदे ही जलाया जाए। सुंदरताई आखदी सी पंज कक्की शब नाल परियां ते अपसरां दा चित परमाया जाए। रिधि सिधि आखदी सी गुप्त रह सब कुछ खंडे वाली धारों केवल अमृत बगाया जाए। कुर्बानी इंज आखदी सी सिखी दे महल विच जगा इटा रोड़िया दी लाला नू चढ़ाया जाए। गुरियाई इंज आखदी सी इंज भी जे हो जावे ता भी हंजू अखा विचों एक ना बगाया जाए। की गुण दसा उस आली दरबार वाले बोल मेथों लभदे नी जिन्हां ना सुनाया जाए। बाबू फरोजदीन शर्फ कहिंदा मेरे कोल ओ बोल नहीं जिदे नाल मैं कलगीधर पातशाह महाराज दे दरबार दी सतगुरु दे राज दी वडियाई कर सका। हजूर कहिंदे ने दुनियावी राजे असल दे विच राजे नहीं, राजे ओ ने जिन्हां दे सिर दे उत्ते परमात्मा नाम ते बाणी दी वरखा करके दीन ते दुनिया दा शत्र चलाउंदा है जी।
नानक बिन नावा लगी वड्डी फिरा सोभा मूल न पाए।
महाराज कहिंदे ने जिहड़े दुनियावी राजे ने ओ नाम तो हीणे होण करके ऐसे कर्म करदे ने जिन्हां दे नाल मन उन्हां दा नक वड्डिया जाए। हुण नक वजन दा भाव ए ने भी किसे दे चेहरे तो नक नूं ला दिता जाए जां कट दिता जाए। नक वजन तो भाव है भी किसे दी पत सलामत ना रहे, किसे दी इज्जत जिहड़ी है समाज विच सन्मान करन दे काबुल ना रहे। दुनियावी बादशाह महाराज कहिंदे ऐसे कर्म करदे ने जिन्हां दे नाल उन्हां दा नक मालक दी दरगाह दे विच वड्डिया जांदा है ते मालक दे घर जाके ओ कदे भी शोभा प्राप्त नहीं करदे जी।
महला तीजा सोल सिखिया साधन आए जिचर गुरमुख शबद न लागा।
धन गुरु अमरदास महाराज रहमत करदे ने जदों तक मनुख गुरु दे शब्द नाल प्रीत नहीं बनाउंदा, शब्द दे नाल जुड़दा नहीं, उन्ना चिर तक उन्नू गुरु दी सिख्या दा स्वाद नहीं आउंदा, रस नहीं आउंदा। शब्द दे अर्थ पढ़े महाराज कहिंदे जदों बंदा गुरु दे सन्मुख हुंदा है गुरु दी सिख्या नूं धारण करदा है कमाउण दा यतन करदा फिर जो गुरु कहिंदा है ना जी उह सिख नूं मिठा लगदा है। सतगुरु महाराज जी ने जे सानू आख्या भी गुरु के सिखा झूठ ना बोल ते सानू बचन कौड़ा लगदा क्योंकि असी शब्द विच जुड़े नहीं। गुरु ने आख्या सिखा किसे प्रकार दा नशा ना करी, विकारां वाला कर्म ना करी ते सानू गुरु दी सिखिया चंगी नहीं लगदी क्योंकि शब्द ना जुड़े नहीं। जिस दिन गुरु दे सन्मुख हो गए शब्द ना जुड़ गए जी फिर असी इस तरह के कर्म करांगे कि जिहदे नाल गुरु की सिख्या सानू मिठी लगेगी प्यारी लगेगी। धन गुरु नानक दे पातशाह महाराज सतगुरु के दरबार विच एक सिख आया भाई कालू जी उहदे पुछिया महाराज गुरमुखां दीआं ते मनमुखां दीआं मैनू निशानियां दसो भी निशानियां कहड़ियां कहड़ियां ने। ते महाराज जी ने फिर दस निशानियां जिहड़े सनमुख ने जिहड़े गुरमुख ने उहनां दीआं दसियां ते चार निशानियां उन्हां दीआं जिहड़े गुरु तो बेमुख ने जिहड़े मन दे पिछे तुरन वाले। झाती मारियो गुरमुखो अपने अंदर भी साडे अंदर उह किन्नियां निशानियां ने, जे दो चार भी अंते समझ लो असीं भागां वाले हां। महाराज कहिंदे ने गुरमुखां दी सनमुखां दी पहली निशानी इह है उह पापां वाले पासे नूं पिठ करदे ने ते पुन वाले पासे दे सनमुख हुंदे ने। दूसरी निशानी गुरमुखां दी इह है उह किसे दी उपमा जे उन्हां दे सामने कीती जावे ते खुश हुंदे ने। तीसरी निशानी यह भी किसी दूजे की सेवा करके प्रसन्नता हासिल करते ने। चौथी निशानी जिहड़ा उन्हां नूं चंगी मत देवे चंगी सिख्या देवे उहदा धन्नवाद करदे ने। पंजवीं निशानी ए वी जिवें सानूं वार वार भुख लगदी है ना जी असीं वार वार प्रशादा छकदे हां। महाराज कहिंदे गुरमुखां नूं वार वार रब दे नां दी प्यास लगदी वार वार बाणी पढ़दे ने वार वार नाम जपदे ने। छेवीं अवस्था उन्हां गुरमुखां दी ए है वी उह अपने जीवन साथी दे प्रति वफादार ने। सतवीं निशानी ए जिहड़ियां गल्लां तों झगड़ा बनदा उन्हां तों दूर रहिंदे ने। अठवीं निशानी ए उन्हां दी सेवा करदे ने जिहड़े भगती करके बहुत उच्चे हो गए। नौवीं निशानी गुरमुखां दी महाराज ने आखिया ए है वी जिहड़े गुरु के सिख ने उह जिड्डी मर्जी उच्ची पदवी ते बैठ जाण पर पदवी दा हंकार नहीं करदे। दसवीं निशानी ए है वह खोटी संगत नहीं करते गुरु की संगत करते ने गुरमुखा का संघ करते ने। मनमुखा दियां महाराज ने चार निशानियां दसियां। सब तो पहली निशानी ईरखा जैलस करनी हर एक दे नाल नफरत करनी। दूसरी निशानी हर एक की निंदा करनी। तीसरी निशानी होमे रखनी ते चौथी हठ बिरती। यह चार निशानियां ने। चार निशानियां साडे अंदर होणगियां ते गुरु दी सिख्या सानू मिठी नहीं लगेगी जी।
सतगुर सेवै नाम मन वसै उच्चो भ्रम भउ भागै।
जदों महाराज कहिंदे ने गुरु का सिख सतगुरु दे दसे मार्ग ते तुर के गुरु दी सेवा करदा है सिमरन दा आर करदा है उहदे अंदरों सारे भरम भुलेखे सारे डर दूर हो जाते हैं।
जी हां सतगुर मौ जाना ते हो ता सच नाम निव लागा।
महाराज कहिंदे ने सिख जिवें दा अपने गुरु नूं जानदा है ना जी उवें दे कर्म उहनूं करने चाहीदे ने। इस तरह का यतन करे कि सिख अपने गुरु का स्वरूप बन जाए। गुरु वर्गे गुण जेडे ने सिख दे हिरदे दे विच आ जान फिर वह अपने गुरु दे विच लीन हो जांदा है। बाबा कबीर साहब का वचन है ना हर जन ऐसा चाहिए जैसा हर ही होए। रब दा प्यारा इस तरह चाहिदा जिवें परमात्मा आप है। सतगुरु महाराज जी ने वचन किया जदों इस तरह के गुण साडे अंदर आ जाणगे फिर असीं अपने गुरु दे विच इस तरह समा जावांगे गुरु दा रूप बन जावांगे जिवें पाणी पाणी दे विच मिल जांदा है। गुर किरपा जे नरको किन्नी तेह इह जुगत पछानी नानक लीन भयो गोबिंद सिउ ज्यो पानी संग पानी।
नानक नाम मिला वडियाई हर दर सोहन आगा।
ऐसे गुरु के सिखा नूं महाराज कहिंदे परमात्मा दे नाम दे नाल वडियाई मिलदी है ते रब दी दरगाह दे विच जाके उह शोभा पाउंदे हन जी।
पौड़ी
गुरु रामदास महाराज जी ने पौड़ी दे विच उपदेश बख्शिश कीता है जी।
गुर सिखा मन हर प्रीत है गुर पूजण आवै।
महाराज कहिंदे ने जिहड़े गुरु के सिखां दे अंदर मालक दा प्रेम होवे उह फिर दूर दराडे तो चल के भी अपने मालक दे दर्शन करन वास्ते गुरु दी सेवा करन वास्ते आ जांदे हन।
हर नाम वनंजै रंग सिउ लाहा हर नाम लै जावै।
परमात्मा दे नाम दे व्यापार करन वाले गुरमुख प्यारे गुरु दे दर ते आए नाम दा लाहा खटिया ते लाहा खट के झोलियां भर के घरां नूं लै गए।
गुर सिखा ते मुख उज्जले हर दरगाह भावै।
महाराज कहिंदे जिहड़े गुरमुख प्यारे गुरु दे सन्मुख हो जांदे ने गुरु दी सिख्या नूं धारण कर लैंदे ने उहनां दे जिहड़े मुख ने अकाल पुरख वाहिगुरु दे दर ते उज्जले हो जांदे ने। परमात्मा दी दरगाह दे विच भी उहनां नूं माण मिलदा है जी।
गुर सतगुर बोहल हर नाम का वडभागी सिख गुण सांझ करावै।
महाराज कहिंदे ने जिहड़ा गुरु है उह अकाल पुरख वाहिगुरु दे नाम दा बोल है। ਜਿਹੜੇ ਸੱਜਣ ਖੇਤੀਬਾੜੀ ਕਰਦੇ ਨੇ ਉਹ ਜਾਣਦੇ ਨੇ ਜਦੋਂ ਫਸਲ ਪੱਕ ਜਾਵੇ ਤੇ ਜ਼ਿਮੀਂਦਾਰ ਖੇਤ ਵਿੱਚ ਦਾਣਿਆਂ ਦਾ ਬੋਲ ਲਗਾਉਂਦਾ ਹੈ। ਬੋਲ ਦੇ ਵਿੱਚ ਬਹੁਤ ਸਾਰੇ ਫਸਲ ਦੇ ਦਾਣੇ ਹੁੰਦੇ ਨੇ ਤੇ ਬੋਲ ਨੂੰ ਵੇਖ ਕੇ ਉਹਨੂੰ ਬੜਾ ਆਨੰਦ ਆਉਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਗੁਰੂ ਹੈ ਪਰਮਾਤਮਾ ਦੇ ਨਾਮ ਦਾ ਬੋਲ ਹੈ ਤੇ ਬਹੁਤ ਵੱਡੇ ਭਾਗਾਂ ਵਾਲੇ ਗੁਰੂ ਕੇ ਸਿੱਖ ਨੇ ਜਿਹੜੇ ਉਸ ਬੋਲ ਦੇ ਵਿੱਚੋਂ ਨਾਮ ਦੀਆਂ ਦਾਤਾਂ ਨਾਮ ਦੀਆਂ ਝੋਲੀਆਂ ਭਰਦੇ ਹਨ ਜੀ।
ਜਿਨ੍ਹਾਂ ਗੁਰ ਸਿੱਖਾਂ ਕੋ ਆਉ ਵਾਰਿਆ ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ।
ਮਹਾਰਾਜ ਕਹਿੰਦੇ ਨੇ ਜਿਹੜੇ ਗੁਰੂ ਕੇ ਸਿੱਖ ਉੱਠਦੇ ਬਹਿੰਦੇ ਕੰਮ ਕਾਰ ਕਰਦੇ ਹਰ ਵੇਲੇ ਮਨ ਕਰਕੇ ਬਚਨਾਂ ਕਰਕੇ ਕਰਮਾਂ ਕਰਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਉਠਤ ਬੈਠਤ ਸੋਭਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਮੁਖੋ ਰਹਿਮਤ ਕਰਨ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਪਾਵਨ ਸ਼ਬਦ ਰਾਮਕਲੀ ਦੱਖਣੀ ਦੇ ਵਿੱਚ ਓਅੰਕਾਰ ਬਾਣੀ ਦੇ ਵਿੱਚੋਂ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ, ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸੰਖੇਪ ਅਰਥ ਕਰੀਏ ਜੀ।
ਲਾਹਾ ਨਾਮ ਰਤਨ ਜਪ ਸਾਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਸਭ ਤੋਂ ਸ੍ਰੇਸ਼ਟ ਹੈ। ਹੀਰਿਆਂ ਦੇ ਨਾਲੋਂ ਮੋਤੀਆਂ ਦੇ ਨਾਲੋਂ ਜਵਾਹਰਾਤਾਂ ਦੇ ਨਾਲੋਂ ਵੀ ਜ਼ਿਆਦਾ ਕੀਮਤੀ ਹੈ ਤੇ ਪੰਡਿਤ ਨੂੰ ਉਪਦੇਸ਼ ਕਰਦਿਆਂ ਮਹਾਰਾਜ ਕਹਿੰਦੇ ਨੇ ਐ ਪੰਡਿਤ ਉਸ ਪ੍ਰਮਾਤਮਾ ਦਾ ਨਾਮ ਸਾਨੂੰ ਸਾਰਿਆਂ ਨੂੰ ਜਪਣਾ ਚਾਹੀਦਾ ਹੈ ਜੀ।
ਲੱਭ ਲੋਭ ਬੁਰਾ ਅਹੰਕਾਰ।
ਮਹਾਰਾਜ ਕਹਿੰਦੇ ਨੇ ਜ਼ੁਬਾਨ ਦਾ ਚਸਕਾ, ਮਾਇਆ ਦਾ ਲਾਲਚ ਤੇ ਹੰਕਾਰ ਇਹ ਬਹੁਤ ਬੁਰੇ ਕਰਮ ਹਨ ਜੀ।
ਲਾੜੀ ਚਾੜੀ ਲਾਇਕ ਬਾਰ।
ਸਾਹਿਬ ਕਹਿੰਦੇ ਨੇ ਲੜਾ ਲਾਹ ਚੜਾ ਦੀਆਂ ਗੱਲਾਂ ਕਰਨੀਆਂ, ਚੁਗਲੀ ਕਰਨੀ। ਕਈ ਵਾਰ ਆਪਾਂ ਵੇਖਿਆ ਨਾ ਜੀ ਵੀ ਕਈ ਐਸੇ ਸੱਜਣ ਹੁੰਦੇ ਨੇ ਜਿਹੜੇ ਕਿਸੇ ਦੀ ਨਿੰਦਿਆ ਕਰਨ, ਕਿਸੇ ਦੀ ਸਿਫਤ ਕਰਨ, ਇਧਰ ਉਧਰ ਦੀਆਂ ਗੱਲਾਂ ਮਾਰਦੇ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਲਹਾ ਚੜਾ ਦੇ ਬਚਨ ਕਰਨੇ, ਨਿੰਦਿਆ ਕਰਨੀ, ਚੁਗਲੀ ਕਰਨੀ ਇਹ ਸਾਰੇ ਕਰਮ ਮਾੜੇ ਹਨ ਜੀ।
ਮਨ ਮੁਖ ਅੰਧਾ ਮੁਗਤ ਗਵਾਰ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਮਨ ਮੁਖ ਨੇ ਉਹ ਇਸ ਤਰ੍ਹਾਂ ਦੇ ਕਰਮ ਕਰਦੇ ਨੇ, ਚੁਗਲੀਆਂ ਕਰਦੇ ਨੇ, ਲਹਾ ਚੜਾ ਦੀਆਂ ਬਾਤਾਂ ਪਾਉਂਦੇ ਨੇ, ਵਿਕਾਰਾਂ ਵਿੱਚ ਖਚਤ ਰਹਿੰਦੇ ਹਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਕਮਲੇ ਹਨ, ਮੂਰਖ ਹਨ ਜੀ।
ਲਾਹੇ ਕਾਰਨ ਆਇਆ ਜਗ।
ਸਾਹਿਬ ਕਹਿੰਦੇ ਨੇ ਮਨੁੱਖ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ, ਲਾਹਾ ਲੈਣ ਵਾਸਤੇ ਆਇਆ ਹੈ।
ਮਜ਼ਦੂਰ ਗਿਆ ਠਗਾਏ ਠੱਗ।
ਦੇਖੋ ਕੈਸੀ ਵਿਡੰਬਨਾ ਹੈ ਜੀ, ਮਨੁੱਖ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੰਸਾਰ ਦੇ ਵਿੱਚ ਆਇਆ, ਮਾਲਕ ਬਣ ਕੇ ਆਇਆ ਤੇ ਮਾਇਆ ਦਾ ਨੌਕਰ ਬਣ ਕੇ ਰਹਿ ਗਿਆ। ਬਾਬਾ ਕਬੀਰ ਸਾਹਿਬ ਦਾ ਬਚਨ ਹੈ, ਪਹਿਲਾਂ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਮਨੁੱਖ ਪ੍ਰਮਾਤਮਾ ਦੀ ਅੰਸ਼ ਸੀ, ਪ੍ਰਮਾਤਮਾ ਦਾ ਪੁੱਤਰ ਸੀ, ਪਰ ਮਾਇਆ ਦਾ ਨੌਕਰ ਬਣ ਕੇ, ਮਜ਼ਦੂਰ ਬਣ ਕੇ ਜੀਵਨ ਨੂੰ ਗਵਾ ਲੈਂਦਾ ਹੈ ਜੀ।
ਲਾਹਾ ਨਾਮ ਪੂੰਜੀ ਵਸਾਹੋ।
ਜਿਹੜੇ ਗੁਰਮੁਖਾਂ ਨੇ ਮਹਾਰਾਜ ਕਹਿੰਦੇ ਨੇ ਸ਼ਰਧਾ ਨੂੰ ਆਪਣੀ ਪੂੰਜੀ ਬਣਾਇਆ ਉਹ ਨਾਮ ਦਾ ਲਾਹਾ ਪ੍ਰਾਪਤ ਕਰਦੇ ਹਨ ਜੀ।
ਨਾਨਕ ਸੱਚੀ ਪਾਤ ਸੱਚਾ ਪਾਤ ਸਾਹੋ।
ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਫਿਰ ਸੱਚੀ ਇੱਜ਼ਤ ਸੱਚੀ ਪਤ ਬਖਸ਼ਿਸ਼ ਕਰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੇ ਇਸ ਪਾਵਨ ਮੁੱਖ ਵਾਕ ਦੇ ਵਿੱਚ ਲੜੀਵਾਰ ਸ਼ਬਦ ਵਿਚਾਰ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਨੂੰ ਸਮਰਪਿਤ ਹੋਏ ਗੁਰੂ ਕੇ ਗੁਰਮੁਖ ਪਾਰਿਆਂ ਦੀ ਵਡਿਆਈ ਕੀਤੀ, ਨਾਮ ਜਪਣ ਵਾਲਿਆਂ ਦੀ ਮਹਿਮਾ ਨੂੰ ਮੇਰੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਇੱਕ ਜ਼ਰੂਰੀ ਬੇਨਤੀ ਹੈ ਕਿ ਸੰਨ 1947 ਤੋਂ ਪਹਿਲਾਂ ਜਦੋਂ ਸਾਡੇ ਗੁਰਦੁਆਰਿਆਂ ਦੇ ਵਿੱਚ ਮਹੰਤ ਕਾਬਜ਼ ਸਨ, ਅੰਗਰੇਜ਼ ਸਰਕਾਰ ਦੀ ਸ਼ਹਿ ਦੇ ਨਾਲ ਮਹੰਤਾਂ ਨੇ ਗੁਰਦੁਆਰਿਆਂ ਦੇ ਵਿੱਚ ਗੁਰੂ ਘਰ ਦੀ ਮਰਿਆਦਾ ਪਰੰਪਰਾਵਾਂ ਨੂੰ ਬੜੀ ਢਾਹ ਲਾਈ, ਤੇ ਉਹਨਾਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਗੁਰੂ ਕੇ ਸਿੱਖਾਂ ਨੇ ਮੋਰਚੇ ਲਾਏ, ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਇਸੇ ਤਰ੍ਹਾਂ ਗੁਰੂ ਕਾ ਬਾਗ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਿਤ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸਥਾਨ ਹੈ। ਉਥੋਂ ਦੇ ਮਹੰਤ ਦੀਆਂ ਆਪ ਹੁਦਰੀਆਂ ਨੂੰ ਬੰਦ ਕਰਨ ਵਾਸਤੇ ਗੁਰੂ ਕੇ ਸਿੱਖਾਂ ਨੇ ਮੋਰਚਾ ਲਾਇਆ। ਇਸ ਵਾਰ ਉਸ ਮੋਰਚੇ ਨੂੰ 100 ਸਾਲ ਹੋ ਜਾਣਾ ਹੈ। 6, 7 ਤੇ 8 ਅਗਸਤ ਨੂੰ ਗੁਰੂ ਕੇ ਬਾਗ ਮੋਰਚੇ ਦੀ ਪਹਿਲੀ ਸ਼ਤਾਬਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੇ ਪੰਥ ਵੱਲੋਂ ਮਨਾਈ ਜਾ ਰਹੀ ਹੈ। ਆਪ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। 7 ਤਰੀਕ ਨੂੰ ਭਾਰੀ ਅੰਮ੍ਰਿਤ ਸੰਚਾਰ ਹੋਣਗੇ। ਸੋ ਸਾਰੀ ਸੰਗਤ ਦਾ ਧੰਨਵਾਦ, ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਸ਼ੁਕਰ, ਗੁਰੂ ਕੀ ਸੰਗਤ ਦਾ ਧੰਨਵਾਦ, ਸਿੱਖ ਪੰਥ ਦੀ ਅਜੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸਾਹਿਬਾਨ, ਉਨ੍ਹਾਂ ਦਾ ਧੰਨਵਾਦ ਜੀ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਪਾਤਸ਼ਾਹ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਨੂੰ ਸਰਵਣ ਕਰੀਏ ਜੀ।
ਲਾਹੇ ਕਾਰਨ ਆਇਆ ਜਗ ਕੋਈ ਮਜ਼ੂਰ ਗਿਆ ਠਗਾਏ ਠੱਗ, ਲਾਹਾ ਨਾਮ ਪੂੰਜੀ ਨਾਨਕ ਸੱਚੀ ਪਾਤ ਸੱਚਾ ਪਾਤ ਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।